इस प्रकार महाराज अगे हुण गूजरी की वार महला तीजा बख्शिश कर रहे हैं। सतगुरु महाराज सच्चे पातशाह 508 अंग ते सो यह गूजरी की वार तीसरे पातशाह ने उचारी है। इस विच सारियां जिहड़ियां वार दा अर्थ है पौड़ियां धन गुरु अमरदास साहिब महाराज दियां होणगियां। गूजरी की वार महला तीजा सिकंदर बिराहिम की वार की धुनी गाउणी। इस प्रकार यह महाराज ने जिहड़ियां धुनां चढ़ाईआं हन सो सिकंदर अते बिराहिम दो रजवाड़े सी ते शरीके विचों आपस विच भरा सी। इह सिकंदर राजा बहुत धर्मात्मा अते बिराहिम थोड़ा जिहा खोटे सुभा दा विभचारी जिहा सी। इहदा इह असूल सी जो नवां विआहा डोला शहर च आउंदा सी उहनूं पहले अपने मंदरां च बुला के सो इस प्रकार मंद कर्म करदा पिछों मालक दे घर भेजदा। सो एक समय की गल है, एक ब्राह्मण ने अपने लड़के का विआह बड़ी धूमधाम नाल कीता। जदों डोला लैके तुरिया तो ब्राह्मण के मन च फिर उही गल आ गई कि जे डोला मैं अपने शहर लै गया तो बिराहिम बादशाह ने पहला अपने मंदरां च बुला के माड़ा कर्म करना है। सो जिथों तक हो सके धर्म की रख्या हरेक हालत विच मैनू करनी चाहीदी है। अपने दिल दी विचार अपने भरावां नाल करके धर्म ते अपनी इज्जत बचाउण लई सिकंदर राजे दी शरण च आ डिगी सारे जाणे अते अपना सारा हाल सुनाया। सो बिराहिम नूं जदों पता लग्गिया कि ब्राह्मण अपने पुत्र दी शादी करके डोले नूं सिकंदर राजे दे शहर लै गया, उहने इक चिट्ठी लिख के भेजी कि मेरी ढक तेरे पास आई है, तूं इहनूं जल्दी वापस भेज दे। ਇਹ ਚਿੱਠੀ ਤੋਂ ਸਿਕੰਦਰ ਰਾਜਾ ਸਮਝ ਗਿਆ ਬ੍ਰਾਹਮ ਰਾਜਾ ਠੀਕ ਹੀ ਕੰਮ ਹੀ ਹੈ ਅਤੇ ਹੋਰਨਾਂ ਦੇ ਧਰਮ ਨੂੰ ਭ੍ਰਿਸ਼ਟ ਕਰਨ ਵਾਲਾ ਬੰਦਾ ਲੱਗਦਾ ਹੈ। ਸੋ ਉਸ ਵੇਲੇ ਸਿਕੰਦਰ ਰਾਜੇ ਨੇ ਉਹਦੇ ਮਾੜੇ ਖਿਆਲ ਵਾਸਤੇ ਵਿਤੋਂ ਪਰੇ ਯਤਨ ਕੀਤੇ ਵੀ ਆਪਾਂ ਟਾਲ ਦੀ ਇਹਨੂੰ ਕਿਸੇ ਢੰਗ ਦੇ ਨਾਲ। ਜਦੋਂ ਦੇਖਿਆ ਵੀ ਉਹ ਕਿਸੇ ਤਰ੍ਹਾਂ ਆਪਣੇ ਮੰਦੇ ਖਿਆਲਾਂ ਤੋਂ ਟਲਣ ਨੂੰ ਹੁਣ ਤਿਆਰ ਨਹੀਂ, ਫਿਰ ਉਹਨੇ ਉਹਨੂੰ ਆਖਤਾ ਖੁੱਲ੍ਹਮ ਖੁੱਲ੍ਹਾ, ਬ੍ਰਾਹਮਣ ਅਤੇ ਬ੍ਰਾਹਮਣੀ ਮੇਰੀ ਸ਼ਰਨ 'ਚ ਆਏ ਆ, ਇਹਨਾਂ ਦੀ ਇੱਜ਼ਤ ਮੈਂ ਰੱਖਣੀ ਆ, ਇਹਨਾਂ ਦੀ ਇੱਜ਼ਤ ਮੇਰੀ ਇੱਜ਼ਤ ਹੈ, ਜਿਹੜਾ ਸ਼ਰਨ ਆ ਜਾਏ ਉਹਨੂੰ ਫਿਰ ਇੱਜ਼ਤ ਰੱਖਣਾ ਹੁਣ ਮੇਰਾ ਧਰਮ ਬਣ ਜਾਂਦਾ। ਇੰਨੀ ਗੱਲ ਕਹੇ ਕਿ ਪਿੱਛੋਂ ਫੌਜ ਭੇਜ ਕੇ ਜੰਗ ਸ਼ੁਰੂ ਕਰਤਾ। ਸੋ ਬਿਰਾਹਮ ਦੀ ਸਾਰੀ ਸੈਨਾ ਕੈਦ ਕਰ ਲਈ, ਅੰਤ ਨੂੰ ਬਿਰਾਹਮ ਨੂੰ ਵੀ ਕੈਦ 'ਚ ਪਾ ਲਿਆ ਅਤੇ ਆਪ ਰਾਜ ਕਰਨ ਲੱਗ ਪਿਆ। ਫਿਰ ਕੁਝ ਸਮਾਂ ਜੋ ਲੰਘ ਗਿਆ, ਸਿਕੰਦਰ ਨੇ ਧਰਮਾਤਮਾ ਰਾਜਿਆਂ ਦੀਆਂ ਕਹਾਣੀਆਂ ਸੁਣਾ ਸੁਣਾ ਕੇ ਉਹ ਬਿਰਾਹਮ ਨੂੰ ਨਾ ਨੇਕ ਰਸਤੇ 'ਤੇ ਲਿਆਂਦਾ। ਜਿਵੇਂ ਆਪਾਂ ਕਥਾ ਸੁਣਾਉਂਦੇ ਹਾਂ ਸਾਰੇ ਸੁਣ ਸੁਣ ਕੇ ਸਭ ਕੁਛ ਨਸ਼ੇ ਨੁਸ਼ੇ ਸਭ ਛੱਡ ਦਿੰਦੇ ਆ, ਚੁੱਪ ਕਰਕੇ ਅਮਰ ਛਕ ਲੈਂਦੇ ਆ, ਦਾੜੀਆਂ ਕੇਸ ਵੀ ਰੱਖੀ ਜਾਂਦੇ ਆ, ਕਿਉਂ ਆ ਪਹਿਲਾਂ ਅਕਲ ਨਹੀਂ ਨਾ ਹੁੰਦੀ। ਉਹ ਜਦੋਂ ਗੁਰੂ ਦੀ ਬਾਣੀ ਪੱਕੀ ਮੋਹਰ ਹੈ ਬਾਣੀ, ਜਦੋਂ ਮਹਾਰਾਜ ਦਾ ਉਪਦੇਸ਼ ਸੁਣਦੇ ਆ ਫਿਰ ਰੋਣ ਵੀ ਲੱਗ ਜਾਂਦੇ ਵੀ ਇਸ ਤਾਂ ਬਹੁਤ ਗਲਤੀਆਂ ਕੀਤੀਆਂ, ਸਾਨੂੰ ਅੱਜ ਤੱਕ ਕਿਸੇ ਨੇ ਸਮਝਾਇਆ ਹੀ ਨਹੀਂ ਹੈ। ਇਹਨੇ ਵੀ ਐਂ ਕੀਤਾ, ਉਹਨੂੰ ਫੜ ਕੇ ਫਿਰ ਨਾ ਉੱਥੇ ਅੰਦਰ ਹੀ ਕਥਾ ਸੁਣਾਈ ਜੇਲ੍ਹ ਦੇ ਵਿੱਚ ਹੀ ਅਤੇ ਨਾਲ ਚੰਗੀਆਂ ਚੰਗੀਆਂ ਸਾਖੀਆਂ, ਕਿਉਂ ਹੈ ਤਾਂ ਅਕਸਰ ਰਾਜਾ ਹੀ ਸੀ, ਉਹਨੂੰ ਇਹ ਸੀ ਚੱਲ ਇਹਨੂੰ ਜੇ ਸਮਝਾ ਕੇ ਦੇਖ ਲੈਂਦੇ ਹਾਂ। ਦੂਸਰੀ ਗੱਲ ਇਹ ਕਿ ਕੈਦ ਦੇ ਦੁੱਖ ਨੇ ਬਿਰਾਹਿਮ 'ਤੇ ਕਾਫੀ ਅਸਰ ਪਾਇਆ, ਵੀ ਬੜਾ ਔਖਾ ਹੁੰਦਾ ਕੈਦ ਕੱਟਣੀ। ਤਾਂ ਫਿਰ ਬਿਰਾਹਿਮ ਨੇ ਸਿਕੰਦਰ ਕੋਲੋਂ ਮਾਫ਼ੀ ਮੰਗ ਲਈ। ਉਸ ਵੇਲੇ ਸਿਕੰਦਰ ਬਾਦਸ਼ਾਹ ਨੇ ਬੜੀ ਸੋਹਣੀ ਸਿੱਖਿਆ ਦੇ ਕੇ ਫਿਰ ਉਹਨੂੰ ਬੜੇ ਮਾਣ ਸਤਿਕਾਰ ਨਾਲ ਤੋਰਿਆ। ਜਦੋਂ ਨਾ ਫਿਰ ਇਹ ਢਾਡੀਆਂ ਨੇ ਨੱਥਾ ਅਬਦੁੱਲਾ ਹੋਣਾ ਨੇ ਇਹ ਮਹਾਰਾਜ ਕੋਲ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਇਹਨਾਂ ਦੀ ਵਾਰ ਸੁਣਾਈ। ਪਾਪੀ ਖਾਨ ਬਿਰਾਹਿਮ ਪਰ ਚੜ੍ਹਿਆ ਸਿਕੰਦਰ, ਭੇਡ ਦੋਹਾਂ ਦਾ ਮੱਚਿਆ ਬੜ ਰਣ ਦੇ ਅੰਦਰ, ਫੜਿਆ ਖਾਨ ਬਿਰਾਹਿਮ ਨੂੰ ਕਰ ਬੜ ਆਡੰਬਰ, ਬੱਧਾ ਸੰਗਲ ਪਾਏ ਕੇ ਜਨ ਕੀਲੇ ਬੰਦਰ, ਆਪਣਾ ਹੁਕਮ ਮਨਾਇਕਾ ਛੱਡਿਆ ਜੱਗ ਅੰਦਰ। ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਇਹ ਢਾਡੀਆਂ ਕੋਲੋਂ ਪੌੜੀ ਸੁਣੀ, ਮਹਾਰਾਜ ਨੇ ਖੁਸ਼ ਹੋ ਕੇ ਭਾਈ ਗੁਰਦਾਸ ਕੋਲੋਂ ਇਹ ਅੱਖਰ ਲਿਖਵਾਏ, ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ, ਅਤੇ ਰਾਗੀਆਂ ਨੂੰ ਹੁਕਮ ਦਿੱਤਾ ਕਿ ਜਿਸ ਤਰ੍ਹਾਂ ਇਹਨਾਂ ਦੀ ਪੌੜੀ ਗਾਈ ਹੈ ਉਸੇ ਤਰ੍ਹਾਂ ਗੁਜਰੀ ਦੀ ਵਾਰ ਦੀਆਂ ਪੌੜੀਆਂ ਵੀ ਗਾਇਨ ਕਰਨੀਆਂ ਨੇ। ਸੋ ਆਓ ਮਹਾਰਾਜ ਬਖਸ਼ਿਸ਼ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਸਲੋਕ ਮਹਲਾ ਤੀਜਾ, ਤੀਸਰੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਸਲੋਕ एहो जगत ममता मुआ जीवन की बिध नाहे। महाराज फरमाउंदे संसार है ना जिहड़ा ममता हुंदा मैं मेरी करदा ही मर गया, इहनूं श्रेष्ठ जिउणे दी विधि प्राप्त नहीं होई। जिहा जिहा बणाया सी परमेश्वर ने कि सुख सहूलतां मनुख नूं दित्तियां सी, ऐ वधिया सुख दित्ते सारे लोकां नूं, भी इह बहि के माला फड़नगे पाठ करनगे, इह उल्टा इक जॉब होर करन लग जांदे जाके। दित्ती तां बंदगी नूं सी इह सारे सुख सहूलतां, हुण जद संसार दी हालत इन्नी भैड़ी परमेश्वर देख रहे ने, लोग समझते हैं रब बहुत खुश है। परमेश्वर कोई खुश नहीं है किसी से, जे तो भगती कर लोगे फिर तो थोड़ा टाइम होर लंघ जू, नहीं तो फिर परमेश्वर की नाराजगी हुई है। गुर कै भाण है जो चले तो जीवन पदवी पाहे, जो तो गुरां दे भाणे चलेगा, हुक्म चलेगा, हुक्म मन के अमर छक लेगा, बाणी पढ़ेगा, वह तो जीवन पदवी ब्रह्म ज्ञान की प्राप्ति करेगा, सचखंड थां भी प्राप्त कर लेगा, दो ही हथी लड्डू आ उहदे थां, इत्थे भी मौज है अगे भी मौज है। ओए सदा सदा जन जीव ते जो हर चरणी चित लाहे, वो जीव सदा सदा नेता प्रति ज्यौंदे ने, गुरमुख जो हरि दे चरणां च चित बिरती नूं जोड़दे ने। नानक नदरी मन वसै गुरमुख सहज समाहे। महाराज जी फरमाउंदे ने गुरां द्वारे नदरी हुंदा परमात्मा, परमात्मा जिन्हां दे मन च वसदा है वह गुरमुख सहज पद विच समा जांदे ने, काहल पुणे चो बाहर निकल जांदे ने, शांति च समा जांदे ने, उन्होंने मन के अंदर की शांति आत्मक सुख मिल जाता। महला तीजा अंदर सहसा दुख है आपै सिर तंदा मार, मनमुख के अंदर दुखदाई संसा इस करके वह आप ही अपने सिर नंद्या में मारदा, भटकाऊदा रहा हमेशा तड़फदा रहा। दूजा भाए सुते कभै न जाग माया मोह प्यार, क्योंकि द्वैश भावना सुते पे ने, ईरखा एवं दूजे नाल करी जानी खाम खाई, कुछ लैके जाना आपस कोई वंडना, आपां ने सारे एक दूजे नाल सिख ही सिख नाल ईरखा करी जांदा है, सिख आपस ईरखा बड़ी करी जांदा ते फिर दूजिआं नाल भी करी जांदा। महाराज जी कहिंदे द्वैश ना करो किसे नाल, रब नूं द्वैश चंगी नहीं लगदी, सारिआं च तां आप ही बैठा, जदों आपां सारिआं च उहनूं देखांगे फिर द्वैश मिट जाएगी अपनी। इस करके कहिंदे उह द्वैश भावना सुत्ते हुए वाहिगुरु दे सिमन विच कदे जागदे ही नहीं, इसलिए उहनां दा माया दे विच ना बहुत ही ज्यादा मोह विच बहुता प्यार लग्या होया मन दे अंदर, हाए माया रात दिन इक्को ही गल करदे रहिंदे ने। 509 अंग ते फरमाउंदे ने महाराज जी उहनां दा किस प्रकार दा आचार करतब है। नाम ना चेता है शब्द ना विचार है इहो मनमुख का आचार। वह नाम नहीं जपते, ना ही गुर शब्द की विचार करते हैं, ना आप जपते हैं ना दूजे नूं जपण देंदे आ, ना ही आप कथा सुनते ना दूजे नूं सुन देंदे ने। पता नहीं हिसाब कित्थे क देना जाके, लेखा बड़ा भैड़ा होना इस ढंग नाल। सो ना ही शब्द हुंदा ब्रह्म का विचार करते हैं, मनमुखां दा कहिंदे इही करतब है। हर नाम ना पाया जन्म बिरथा गवाया, नानक जाम मार करे खुआर। जिन्हां ने गुरां तो हरी नाम नहीं पाया उन्होंने मनुखा जन्म एवं व्यर्थ ही गवाया, पंजां प्यारियां तो नाम अमर की प्राप्ति नहीं की, जपिया नहीं। महाराज जी फरमाउंदे ने उन्हां नूं जम मार के हमेशा खुआर ही करदा, खराब ही करदा। पौड़ी अपना आपो पायोन तदों होर ना कोई, जदों वाहिगुरु ने अपने आप नूं प्रगट किया सी तदों होर कोई दूजा नहीं सी। मता मसूरत आप करे जो करे सो होई, चार मनुख मिलके जो सलाह करन उन्हूं मता कहिंदे ने, चार यार मिल मता पकायो, दसम ग्रंथ विच महाराज ने भी ये लिखिया है। बहुत लोग मिलके जो सलाह करन उन्हूं मसूरत कहिंदे ने, वह वाहिगुरु आप ही अपने नाल सलाह मशवरा करदा ते जो करदा ओह कुछ हुंदा है। तदों आकाश ना पाताल है ना त्रै लोई, उस वेले कोई आकाश पताल नहीं सी अते ना ही त्रै लोई तिने लोग सन। तदों आपे आप निरंकार है ना ओपत होई, उदों निरंकार आपे ही आप सी, होर कोई उत्पत्ति हो ही नहीं सी, उदों कल्ले ही कल्ले सन बस। ज्यों तिस पावै तिवै करे तिस बिन अबर ना कोई, जिवें उहनूं पाउंदा उवें करदा, क्योंकि उस तों बिना होर कोई कुछ करन वाला नहीं है। ये उहनां दी जिहड़ी गाई हुई वार है, इहदी पौड़ी इस प्रकार गाउणी है जिवें ढाडी सिंह गाउंदे ने। सो इस प्रकार ढाडियां वाली वार दे उत्ते ही महाराज ने हुक्म कीता इहनां दी पौड़ी गाउण दा। ਪਾਪੀ ਖਾਨ ਬਿਰਾਹਿਮ ਪਰ ਚੜਿਆ ਸਿਕੰਦਰ ਭੇਡ ਦੁਹਾਂ ਦਾ ਮੱਚਿਆ ਬੱਡ ਰਣ ਦੇ ਅੰਦਰ ਫੜਿਆ ਖਾਨ ਬਿਰਾਮ ਨੂੰ ਕਰ ਬੱਡ ਆਡੰਬਰ ਬੱਧਾ ਸੰਗਲ ਪਾਏ ਕੇ ਜਨ ਕੀਲੇ ਬੰਦਰ ਆਪਣਾ ਹੁਕਮ ਮਨਾਏ ਕੈ ਛੱਡਿਆ ਜਗ ਅੰਦਰ। ਸੋ ਇਸ ਤਰ੍ਹਾਂ ਇਹ ਵਾਰ ਦਾ ਹੁਕਮ ਮਹਾਰਾਜ ਨੇ ਕੀਤਾ ਗਾਇਨ ਕਰਨ ਦਾ। ਸਲੋਕ ਮਹੱਲਾ ਤੀਜਾ। ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ। ਮੇਰਾ ਮਾਲਕ ਪਰਮਾਤਮਾ ਸਦਾ ਹੀ ਥਿਰ ਰੂਪ ਹੈ, ਹੈ ਉਹ ਹੈ ਵੀ ਸੱਚ, ਪਰ ਮਹਾਰਾਜ ਉਹ ਕਹਿੰਦੇ ਦੇਖਦਾ ਨਹੀਂ, ਕਹਿੰਦੇ ਗੁਰ ਸ਼ਬਦ ਦੀ ਕਮਾਈ ਕਰਨ ਵਾਲਿਆਂ ਨੂੰ ਦਿਸਦਾ ਹੈ। ਜਿਹਨੇ ਕਮਾਈ ਕੀਤੀ ਹੈ ਸਾਰੀ ਸਾਰੀ ਰਾਤ ਬੈਠੇ ਹੈ, ਕਿਉਂ ਨਹੀਂ ਦਿਖਦਾ ਉਹਨਾਂ ਨੂੰ? ਜਾ ਕੇ ਪੁੱਛੋ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ, ਦਿਖਿਆ ਉਹਨਾਂ ਨੂੰ ਅੱਜ ਤੱਕ? ਜੇ ਕਮਾਈ ਕਰੂਗਾ ਤਾਂਹੀਓ ਦਿਖੂਗਾ, ਹੁਣ ਫੋਕਟ ਵਿੱਚ ਕਿਵੇਂ ਦਿਖਾ ਦਈਏ ਕਿਸੇ ਨੂੰ? ਕਹਿੰਦੇ ਉਹ ਔਹਾਣੀ ਕਦੇ ਨਾਹੀਂ, ਨਾ ਆਵੇ ਨਾ ਜਾਏ। ਉਹ ਪਰਮਾਤਮਾ ਔ ਤੋਂ ਪਾਪ ਬੌੜੋ ਕਹਿੰਦੇ ਹੁੰਦੇ, ਹਾਣੀ ਹੁੰਦਾ, ਨਾਸ ਕਦੇ ਨਹੀਂ ਹੁੰਦਾ, ਨਾ ਜੰਮ ਕੇ ਆਉਂਦਾ ਨਾ ਮਰ ਕੇ ਜਾਂਦਾ। ਸਦਾ ਸਦਾ ਸੋ ਸੇਵੀ ਹੈ ਜੋ ਸਭ ਮਹਿ ਰਹਿ ਸਮਾਏ। ਜੋ ਵਾਹਿਗੁਰੂ ਸਾਰਿਆਂ ਵਿੱਚ ਸਮਾ ਰਿਹਾ ਉਹ ਸਦਾ ਹੁੰਦਾ ਨਿਤ ਰੂਪ ਪਰਮਾਤਮਾ ਨੂੰ, ਸਦਾ ਹੀ ਸੇਵਨਾ ਕਰੀਏ। ਅਵਰ ਦੂਜਾ ਕਿਉਂ ਸੇਵੀ ਹੈ ਜੰਮੈ ਤੈ ਮਰ ਜਾਏ। ਹੋਰ ਕਿਸੇ ਦੂਜੇ ਨੂੰ ਸੇਵਾ ਕਿਉਂ ਕਰਨੀ ਹੈ? ਜੋ ਜੰਮੀ ਜਾਂਦਾ ਮਰੀ ਜਾਂਦਾ, ਜੰਮੀ ਜਾਂਦਾ ਮਰੀ ਜਾਂਦਾ, ਰੱਬ ਦੀ ਸੇਵਾ ਕਰੋ। ਨਿਹਫਲ ਤਿਨਕਾ ਜੀਵਿਆ ਜੇ ਖਸਮ ਨਾ ਜਾਣੇ ਆਪਣਾ, ਅਵਰੀ ਕਉ ਚਿਤ ਲਾਏ। ਮਹਾਰਾਜ ਕਹਿੰਦੇ ਨੇ ਉਹਨਾਂ ਦਾ ਜਿਉਣਾ ਤਾਂ ਐਵੇਂ ਬੇਅਰਥੀ ਹੈ ਜਿਹੜੇ ਮਨੁੱਖ ਆਪਣੇ ਖਸਮ ਪਰਮੇਸ਼ਰ ਨੂੰ ਨਹੀਂ ਜਾਣਦੇ ਅਤੇ ਚਿੱਤ ਨੂੰ ਹੋਰਾਂ ਹੀ ਕੰਮਾਂ 'ਚ ਲਾਈ ਜਾਂਦੇ ਨੇ। ਨਾਨਕ ਇਹ ਨਾ ਜਾਪਈ ਕਰਤਾ ਕੇਤੀ ਦੇ ਸਜਾਏ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਨਹੀਂ ਜਾਪਈ ਤੋਂ ਭਾਵ ਜਾਣਿਆ ਜਾਂਦਾ ਜੋ ਕਰਤਾ ਪੁਰਖ ਉਹਨਾਂ ਨੂੰ ਕੇਤੀ ਹੁੰਦੀ ਕਿੰਨੀ ਕੁ ਸਜ਼ਾ ਦੇਵੇਗਾ। ਨਾਨਕ ਏਵ ਨਾ ਜਾਪਈ, ਇੱਥੇ ਵਿਸ਼ਰਾਮ ਲਾਉਣਾ, ਕਰਤਾ ਕੇਤੀ ਦੇ ਸਜਾਏ। ਮਹੱਲਾ ਤੀਜਾ। ਸੱਚਾ ਨਾਮ ਧਿਆਈ ਹੈ ਸਭੋ ਵਰਤੈ ਸੱਚ। ਜੋ ਸੱਚਾ ਸਾਰਿਆਂ ਵਿੱਚ ਵਰਤ ਰਿਹਾ ਉਹਦੇ ਸੱਚੇ ਨਾਮ ਨੂੰ ਧਿਆਉਣਾ ਕਰੀਏ, ਮਿਲ ਕੇ ਬੈਠੋ ਸੰਗਤ ਦੇ ਵਿੱਚ। ਨਾਨਕ ਹੁਕਮ ਬੁੱਝ ਪ੍ਰਵਾਨ ਹੋਏ ਤਾਂ ਫਲ ਪਾਵੈ ਸੱਚ। ਉਹ ਮਹਾਰਾਜ ਜੀ ਕਥਨ ਕਰਦੇ ਨੇ ਹੁਕਮ ਨੂੰ ਬੁੱਝ ਕੇ ਪ੍ਰਮਾਣਨੀਕ ਹੋਵੇ ਤਾਂ ਸੱਚ ਨਾਮ ਦੀ ਪ੍ਰਾਪਤੀ ਰੂਪ ਫਲ ਨੂੰ, ਇਹ ਮੁਕਤੀ ਨੂੰ ਪ੍ਰਾਪਤ ਕਰਦਾ ਜੀਵ। ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲ ਨਾ ਬੁੱਝਈ ਅੰਧਾ ਕੱਚਨ ਕੱਚ। ਜੋ ਬਦਨੀ ਹੁੰਦਾ ਮੂੰਹ ਨਾਲ ਕਥਨੀਆਂ ਕਰਦਾ ਫਿਰਦਾ, ਸੋ ਕਥਨੀਆਂ ਤੇ ਬਦਨੀਆਂ ਕਵੀਸ਼ਰੀਆਂ ਕਰਦਾ ਫਿਰਦਾ, ਪਰਮੇਸ਼ਰ ਦੇ ਹੁਕਮ ਨੂੰ ਮੂਲ ਹੁੰਦਾ ਕਦਾਚਿਤ ਤੁੱਕਾ ਸਮਝਦਾ ਹੀ ਨਹੀਂ, ਬੁੱਝਦਾ ਹੀ ਨਹੀਂ। ਸੋ ਇਸ ਕਰਕੇ ਉਹ ਕੱਚ ਵਰਗਾ ਕੱਚਾ, ਜਾਂ ਕਹਿ ਲਓ ਵੀ ਉਹ ਨੇ ਹੁੰਦਾ ਵਿਸ਼ੇਸ਼ ਕਰਕੇ ਉਹਨਾਂ ਗਿਆਨੀ ਕੱਚਿਆਂ ਤੋਂ ਵੀ ਕੱਚਾ ਹੈ, ਕੱਚੇ ਸਕਾਮ ਕਰਮਾਂ ਨੂੰ ਕਰਕੇ ਵਿਸ਼ੇਸ਼ ਕਰਕੇ ਉਹ ਕੱਚਾ ਹੀ ਕੱਚਾ ਹੈ। ਪੌੜੀ ਸੰਜੋਗ ਵਿਜੋਗ ਪਾਇਓ ਨ ਸ੍ਰਿਸ਼ਟੀ ਕਾ ਮੂਲ ਰਚਾਇਆ। ਸਾਰੀ ਸ੍ਰਿਸ਼ਟੀ ਦਾ ਜੋ ਮੂਲ, ਜੋ ਕਾਰਨ, ਜੋ ਅਗਿਆਨ ਹੈ, ਉਸ ਸਾਰੇ ਅਗਿਆਨ ਕਰਕੇ ਉਹ ਦੁਆਰਾ ਜਗਤ ਨੂੰ ਰਚਾਇਆ ਪੈਦਾ ਕਰਕੇ। ਫਿਰ ਆਪਸ ਵਿੱਚ ਜੀਵਾਂ ਦਾ ਸੰਯੋਗ ਹੁੰਦਾ ਮਿਲਾਪ ਤੇ ਵਿਯੋਗ ਹੁੰਦਾ ਵਿਛੋੜਾ ਪੈਦਾ ਕੀਤਾ ਹੈ। ਹੁਕਮੀ ਸ੍ਰਿਸ਼ਟ ਸਾਜੀਆਂ ਨ ਜੋਤੀ ਜੋਤ ਮਿਲਾਇਆ। ਹੁਕਮੀ ਪਰਮਾਤਮਾ ਨੇ ਆਪਣੇ ਹੁਕਮ ਨਾਲ ਸਾਰੀ ਸ੍ਰਿਸ਼ਟੀ ਸਾਜੀ ਹੈ ਤੇ ਜੋਤੀ ਭਾਵ ਆਪਾਂ ਦੱਸਿਆ ਸੀ ਕਿ ਜੋਤੀ ਨਾਮ ਪਰਮਾਤਮਾ ਦਾ ਆਊਗਾ ਜਿੱਥੇ, ਤੇ ਜੋਤ ਨਾਮ ਜੀਵ ਦੀ ਜੋਤ ਹੈ। ਜੋਤੀ ਪਰਮਾਤਮਾ ਨੇ ਸਾਰਿਆਂ ਵਿੱਚ ਆਪਣੀ ਜੋਤ ਹੈ ਸੱਤਾਂ ਨੂੰ ਮਿਲਾਇਆ ਹੋਇਆ ਹੈ। ਉਹ ਜਿਵੇਂ ਘੜੇ ਦੇ ਵਿੱਚ 100 ਘੜਾ, 1000 ਘੜਾ, ਲੱਖਾਂ ਬਾਲਟੀ ਪਾਣੀ ਦੀ ਭਰੀ, ਉਹਦੇ ਵਿੱਚ ਸੂਰਜ ਦਾ ਚਾਨਣ ਦਿਖਦਾ, ਸਾਰੀਆਂ ਬਾਲਟੀਆਂ 'ਚ ਅਕਸ ਪੈਂਦਾ ਪ੍ਰਤੀਬਿੰਬ। ਇਸੇ ਤਰ੍ਹਾਂ ਉਹਨੇ ਜਿੰਨੇ ਜੀਵ ਬਣਾਏ ਨੇ ਉਹ ਪਰਮੇਸ਼ਰ ਦਾ ਅਕਸ ਸਾਰਿਆਂ ਵਿੱਚ ਪੈਣ ਕਰਕੇ ਹੀ, ਦੇਖ ਲਓ ਅਕਸ ਨਾਲ ਹੀ ਤੁਰੇ ਫਿਰਦੇ ਹਾਂ ਆਪਾਂ। ਜੋਤੀ ਹੂੰ ਸਭ ਚਾਨਣਾ ਸਤਿਗੁਰ ਸ਼ਬਦ ਸੁਣਾਇਆ। ਉਹ ਜੋਤੀ ਤੋਂ ਹੀ ਸਭ ਨੂੰ ਚਾਨਣ ਮਿਲ ਰਿਹਾ। ਤਿਸ ਕਾ ਚਾਨਣ ਸਾਮੈ ਚਾਨਣ ਹੋਏ। ਮੇਰੇ ਸਤਿਗੁਰਾਂ ਨੇ ਕਹਿੰਦੇ ਨੇ ਇਹ ਉਪਦੇਸ਼ ਮੈਨੂੰ ਸੁਣਾਇਆ, ਗੁਰੂ ਮਹਾਰਾਜ ਕਹਿੰਦੇ ਸਤਿਗੁਰ ਸ਼ਬਦ ਸੁਣਾਇਆ। ਬ੍ਰਹਮਾ ਵਿਸ਼ਨੁ ਮਹੇਸ਼ ਤ੍ਰੈ ਗੁਣ ਸਿਰ ਧੰਦੈ ਲਾਇਆ। ਤ੍ਰੈ ਗੁਣ ਹੁੰਦਾ ਰਜੋ ਗੁਣ, ਸਤੋ ਗੁਣ, ਤਮੋ ਗੁਣ, ਰੂਪ। ਤਿੰਨ ਗੁਣਾਂ ਤੋਂ ਬ੍ਰਹਮਾ ਵਿਸ਼ਨੂੰ ਸ਼ਿਵ ਤਿੰਨਾਂ ਦੇਵਤਿਆਂ ਨੂੰ ਸਿਰ ਹੁੰਦਾ ਸਿਰਜ ਕੇ ਉਤਪਤੀ ਪਾਲਣਾ ਅਤੇ ਲੈਤਾ ਰੂਪ ਧੰਦੇ ਚ ਲਗਾਇਆ ਹੋਇਆ। माया का मूल रचायोन तुरिया सुख पाया। सारिया का मूल मुढ़ जो माया है उस द्वारा जगत नू रचया पहला, फिर इसे प्रकार उन्हों त्याग के जो तुरिया पद विच लग्या उन्हें सुख पाया, माया नू छड़ के ही तुरिया पद विच पहुंच सकीदा है। सलोक महला तीजा, सो जप सो तप जे सतगुर पावै। ओही जप ते ओ तप सफल है जिहड़ा सतगुरां नू पाउंदा चंगा लगदा है। सतगुरु कै पाणै वड़ियाई पावै, नानक आप छोड़ गुर माहे समावै। जो सतगुरां दे हुक्म चलदा ओही वड़ियाई प्राप्त करदा। महाराज फरमाउंदे ने कि गुरां दे उपदेश समा के जिन्हें आपा भाव हंकार नू छड्डिया, उपदेश नू हिरदे च वसा के अपना तां सब कुछ बंद कर लिया, मैं मेरी मर्जी नहीं करांगा, मैनू तुसी हुक्म करो की करना, उत्थे आके सिख बनता है सत बचन। हाँ जी बस हुण मैं तुहाडे अनुसार चलांगा। तो जदों आपां बाणी भी सुनी जांदे आ, पढ़ी भी जांदे आ, तो मर्जी करनी अपनी, फिर उत्थे नहीं काम बनता। वह कहिंदे जिहड़ा गुरु के उपदेश नू अपने अंदर वसा के अपने हंकार नू छड के गुरां दे उपदेश राही डायरेक्शन लैके फिर चलदा ना, वह अंत नू गुर हुंदा है। गुर दा अर्थ है पूज्य परमात्मा विच समावै तो भाव अभेद हो जाता है। महला तीजा, गुर की सिख को विरला लेवै, नानक जिस आप वड्याई देवै। हुण ओह कोई विरले गुरां दी सिक्ख्या नू लैंदा अंदर धारण करदा है, पहलां तां गुरद्वारा साहिब नहीं आके सुणदा, जे सुणदा तां उहनूं अंदर नहीं धारण करदा, जे धारण भी कर लिया मन भी गया पर कमाउंदा नहीं है। महाराज कथन करदे जिहनूं वाहिगुरू आप ही वड्याई देवे भी इह पहलां सुनेगा मनेगा कमावेगा फिर प्राप्ति होवेगी, फिर उहदे उत्ते कृपा हो जांदी है। पौड़ी माया मोह अज्ञान है बिखम अत पारी। माया दा मोह अपने आप निवृत होना बहुत बिखम तो भाव कठिन है भाई, अते अज्ञान दा निवृत होना अत भारी बड़ा ही मुश्किल है। पत्थर पाप बहु लद्दिया क्यों तरिया तारी। जीव ने बहुत ही पापा रूप पत्थरां नूं लद्दिया अपने सिर दे उत्ते। संसार रूप जिहड़ी तारी है नदी तों किवें तरेगा भाई, अपने अपने भार है ना डरै, अग है औकट घट घाट। सो इस करके कबीर जी कहिंदे ने कि बगाने दा भार सिक सिर उत्ते चक्कण नूं तैयार ही रहिंदा है। अपना भार देखिया किन्ना पहला, अपना भार तां कहिंदे संभाल लो। आन दिन भगती रत्या हर पार उतारी। जेड़े जीव रात दिन भगती च मिले रहिंदे ने उहनूं ही वाहिगुरु पार उतारदे ने। गुरसबदी मन निर्मला होमै छड विकारी। गुरां दे उपदेश करके ना हंगता ममता ते विशे विकारां नूं छड के जिहदा मन निर्मल पवित्र होया हर हर नाम ते आई है हर हर निस्तारी। अते हर हर नाम नूं ध्याउंदा उहनूं हरी हर तरां करके संसार सागर तो तार दिंदे हन। कबीर जी नूं याद करदे सी, आओ दर्शन करिए उहनां दे वी। सलोक कबीर मुक्त द्वारा संकुड़ा राई दसवें पाए। कबीर जी कथन करदे ने राई दे दसवें पाए भाव दसवें हिस्से जिहड़ा मुक्ति दा दरवाजा। सो संकड़ा हुंदा भीड़ा है, जिहड़ा दरवाजा ना ज्ञान ओह भीड़ा तंग है, अति सूखम ज्ञान है। ओ हुण साडा मन तां हंकार नाल किड्डा फुल्लिया पिया। मन तौ मैगल होए रहा निकसिया क्यों कर जाए। जीव दा मन तां कहिंदे मैगल बणिया होया हाथी जिड्डा मोटा हो रहा, इस करके मुक्ति दे दरवाजे विचों किस तरह निकलिया जाएगा। राई दा दाणा निक्का जिहा हुंदा, उहदे दस हिस्से करिए तां किन्ना क हो गया। ऐसा सतगुरु जे मिलै तुठा करे पसाओ। जे हुण कोई इहो जिहा सतगुरु मिल जाए जो प्रसन्न हो के नाम दी दात देना करे पसाओ हुंदा दात, तां फिर मुक्त द्वारा मोकला सहजे आवो जाओ। मुक्ति दा दरवाजा एडा मोकला खुला हो जांदा जिस विचों मन सहजे सुखैन ही आउंदा जांदा। ਸੋ ਇਹ ਜਦੋਂ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹਦਾ ਭਾਵ ਅਰਥ ਕਬੀਰ ਜੀ ਨੇ ਜੋ ਫਰਮਾਇਆ ਬਚਨ ਮਹਾਰਾਜ ਫਰਮਾਉਂਦੇ ਨੇ, ਨਾਲ ਰਲਦਾ ਮਿਲਦਾ ਬਚਨ ਮਹਾਰਾਜ ਨੇ ਇੱਥੇ ਲਿਖਿਆ ਪੰਜਵੇਂ ਪਾਤਸ਼ਾਹ ਨੇ ਲਿਖਵਾਇਆ। ਮਹੱਲਾ ਤੀਜਾ, ਨਾਨਕ ਮੁਕਤ ਦੁਆਰਾ ਆਤ ਨੀਕਾ ਨਾਨਾ ਹੋਏ ਸੋ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਮੁਕਤੀ ਦਾ ਦਰਵਾਜ਼ਾ ਗਿਆਨ ਬਹੁਤ ਹੀ ਨਿੱਕਾ ਜਿਹਾ ਬਹੁਤ ਸੂਖਮ ਜਿਹਾ ਹੈ ਅਤ ਨੀਕਾ। ਇੱਕ ਹੁੰਦਾ ਨੀਕਾ ਸੋਹਣੇ ਨੂੰ ਵੀ ਕਹਿੰਦੇ ਨੇ, ਇੱਥੇ ਨੀਕਾ ਹੁੰਦਾ ਨਾਨਾ ਹੋਏ ਸੋ ਜਾਏ, ਛੋਟਾ ਜਿਹਾ ਦਰਵਾਜ਼ਾ ਸੂਖਮ ਜਿਹਾ। ਜੇ ਮਨ ਵੀ ਨਾਨਾ ਨੀਕਾ ਹੋਵੇ, ਨਿੱਕਾ ਜਿਹਾ ਹੋਵੇ, ਸੂਖਮ ਹੋਵੇ ਤਾਂ ਉਹਦੇ ਵਿੱਚ ਪ੍ਰਵੇਸ਼ ਕਰ ਜਾਂਦਾ। ਜਿਵੇਂ ਸੂਈ ਦੇ ਨੱਕੇ ਨਾਲੋਂ ਵੀ ਬਹੁਤ ਛੋਟਾ ਜਿਹਾ ਰਸਤਾ ਹੈ ਜਿੱਥੋਂ ਲੰਘਣਾ ਜੀਵ ਨੇ। ਕਹਿੰਦੇ ਜੇ ਹੰਕਾਰ ਸਹਿਤ ਫੁੱਲਿਆ ਹੋਵੇਗਾ ਫਿਰ ਉੱਥੇ ਲੰਘਣ ਨਹੀਂ ਦੇਣਾ। ਹਉਮੈ ਮਨ ਅਸਤੂਲ ਹੈ ਕਿਉਂ ਕਰ ਵਿੱਚ ਦੇ ਜਾਏ। ਜਿਸ ਦਾ ਹਉਮੈ ਤੋਂ ਭਾਵ ਹੰਕਤਾ ਮਮਤਾ ਕਰਕੇ ਮਨ ਅਸਥੂਲ ਹੁੰਦਾ, ਮੋਟਾ ਹੋ ਰਿਹਾ, ਵੱਡਾ ਭਾਰੀ ਫੁੱਲਿਆ ਬੈਠਾ, ਉਹ ਇਸ ਸੂਖਮ ਦਰਵਾਜ਼ੇ ਦੇ ਵਿੱਚ ਕਿਸ ਤਰ੍ਹਾਂ ਪ੍ਰਵੇਸ਼ ਕਰ ਜਾਏਗਾ? ਨਹੀਂ ਕਰ ਸਕਦਾ। ਸਤਿਗੁਰ ਮਿਲਿਆ ਹਉਮੈ ਗਈ ਜੋਤ ਰਹੀ ਸਭ ਆਏ। ਸਤਿਗੁਰਾਂ ਦੇ ਮਿਲਾਪ ਕਰਕੇ ਜਿਹਦੀ ਹੰਕਤਾ ਮਮਤਾ ਦੂਰ ਹੋਈ ਹੈ, ਉਹਨੇ ਨਿਸ਼ਚੇ ਕੀਤਾ ਹੈ ਵੀ ਵਾਹਿਗੁਰੂ ਦੀ ਜੋਤ ਜਿਹੜੀ ਆ ਨਾ ਹੁਣ ਦਿਖੀ ਸਾਰਿਆਂ ਚ। ਹਉਮੈ ਦੇ ਪਰਦੇ ਪਏ ਹੋਏ ਸੀ ਅੱਖਾਂ ਤੇ, ਭਰਮ ਦੇ ਫੋਲੇ ਸੀ ਪਏ ਹੋਏ। ਇਹੋ ਜੀਓ ਸਦਾ ਮੁਕਤ ਹੈ ਸਹਿਜੇ ਰਹਿਆ ਸਮਾਏ। 510 ਅੰਗ ਤੇ ਫਰਮਾਉਂਦੇ ਨੇ ਭਾਈ, ਇਸ ਤਰ੍ਹਾਂ ਜਾਣਨੇ ਕਰਕੇ ਇਹ ਜੀਵ ਜਿਹੜਾ ਨਾ ਨਿੱਤ ਮੁਕਤ ਸਰੂਪ ਹੈ ਅਤੇ ਸਹਿਜੇ ਹੁੰਦਾ ਗਿਆਨ ਕਰਕੇ ਸਹਿਜ ਪਦ ਦੇ ਵਿੱਚ ਸਮਾਇਆ ਰਹਿੰਦਾ ਹੈ। ਪੌੜੀ ਪ੍ਰਭ ਸੰਸਾਰ ਉਪਾਏ ਕੈ ਬਸ ਆਪਣਾ ਕੀਤਾ। ਵਾਹਿਗੁਰੂ ਨੇ ਸੰਸਾਰ ਨੂੰ ਪੈਦਾ ਕਰਕੇ ਆਪਣੇ ਵਸ ਵਿੱਚ ਕੀਤਾ ਹੋਇਆ, ਸਾਰਾ ਕੁਝ ਉਹਦੇ ਵਸ ਵਿੱਚ ਚੱਲਦਾ, ਐਸਾ ਸਿਸਟਮ ਬਣਾਇਆ। ਧਰਤੀ ਆਕਾਸ਼ ਵਿੱਚ ਉੜੀ ਫਿਰਦੀ, ਤਾਰੇ ਮਿਣ ਥੰਮਾ ਗਗਨ ਰਹਾਇਆ। ਤਾਰੇ ਦੇਖ ਲਓ ਥੱਲੇ ਨੂੰ ਨਹੀਂ ਆਉਂਦੇ, ਧਰਤੀ ਹੈ, ਸੂਰਜ ਹੈ, ਚੰਦਰਮਾ ਹੈ, ਤਾਰੇ ਹੈ, ਸਭ ਕੁਛ ਆਪਣੀ ਮਰਿਆਦਾ ਚੱਲਦਾ, ਇਹ ਉਹਦੀ ਸ਼ਕਤੀ ਤਾਂ ਹੈ ਸਾਰੀ। ਗਣਤੈ ਪ੍ਰਭੂ ਨਾ ਪਾਈਐ ਦੂਜੈ ਪਰਮੀਤਾ। ਕਰਮਾਂ ਦੀ ਗਿਣਤੀ ਨਾਲ ਵਾਹਿਗੁਰੂ ਨੂੰ ਪ੍ਰਾਪਤ ਨਹੀਂ ਹੁੰਦੇ ਆਪਾਂ, ਵਾਹਿਗੁਰੂ ਆਪਾਂ ਨੂੰ ਆ ਕੇ ਨਹੀਂ ਮਿਲਦੇ, ਉਹ ਵਾਹਿਗੁਰੂ ਪ੍ਰਾਪਤ ਨਹੀਂ ਹੁੰਦਾ ਕਿਸੇ ਨੂੰ। ਕਰਮਾਂ ਦੀ ਗਿਣਤੀ, ਗਿਣਤੀ ਕਰਨ ਵਾਲਾ ਪੁਰਸ਼ ਦਵੈਸ਼ ਭਾਵਨਾ ਚ ਭਰਮਦਾ ਰਹਿੰਦਾ। ਜਿਹੜੇ ਕਰਮਾਂ ਦੀ ਗਿਣਤੀ ਅਲੱਗ ਹੁੰਦੀ, ਮੈਂ ਉੱਥੇ ਗਿਆ ਇੰਨੀ ਵਾਰੀ, ਉੱਥੇ ਨਹਾਤਾ, ਮੈਂ ਇੰਨਾ ਦਾਨ ਕੀਤਾ, ਮੈਂ ਇੰਨਾ ਆਹ ਕੀਤਾ, ਇਹੀਆਂ ਚੀਜ਼ਾਂ। ਸੋ ਕਈ ਕਹਿੰਦੇ ਨੇ ਪਾਠ ਦੀ ਗਿਣਤੀ, ਪਾਠ ਦੀ ਗਿਣਤੀ, ਕੋਈ ਕਹਿੰਦਾ ਜੀ ਪਾਠ ਦੀ ਗਿਣਤੀ ਨਹੀਂ ਕਰਨੀ ਚਾਹੀਦੀ, ਬਾਣੀ 'ਚ ਗਿਣਤੀ ਮਿਣਤੀ ਲਿਖੀ। ਮੈਂ ਕਿਹਾ ਆਪਣੀ ਸਿਆਣਪ ਆਪਣੇ ਕੋਲ ਰੱਖ ਕੇ ਨਹੀਂ ਪੜ੍ਹਿਆ, ਪੜ੍ਹਿਆ ਤਾਂ ਕਾਫ਼ੀ ਹੈ। ਮੈਂ ਕਿਹਾ ਜਦੋਂ ਇੰਗਲਿਸ਼ ਨਵੀਂ ਨਵੀਂ ਸਿੱਖਿਆ ਸੀ ਕਿੰਨਾ ਲਾਈਨਾਂ ਵਾਲੀ ਕਾਪੀ ਸੀ, ਉੱਥੇ 3 ਲਾਈਨਾਂ ਵਾਲੀ ਤਾਂ ਪੜ੍ਹਿਆ ਸੀ ਨਾ, ABC ਸਿੱਖਿਆ ਨਹੀਂ, ਫਿਰ 2 ਲਾਈਨਾਂ ਵਾਲੀ ਤਾਂ ਸੋਹਣੀ ਲਿਖਦਾ, ਹੁਣ ਤੂੰ ਕੋਰੇ ਕਾਗਜ਼ 'ਤੇ ਲਿਖਦਾ। ਫਿਰ ਤਾਂ 3 ਲਾਈਨਾਂ ਵਾਲੀ ਕਾਪੀ ਉੱਥੇ ਨਾ ਕਰ ਦਿੰਦਾ ਵੀ ਮੈਂ ਨਹੀਂ 3 ਲਾਈਨਾਂ ਵਾਲੀ ਕਾਪੀ ਲੈਣੀ, ਮੈਂ ਨਹੀਂ 2 ਲਾਈਨਾਂ ਵਾਲੀ, ਮੈਂ ਤਾਂ ਕੋਰੇ ਕਾਗਜ਼ 'ਤੇ ਲਿਖੂ, ਨਾਲੇ ਤੈਨੂੰ ਮਾਸਟਰ ਕਲਾਸ 'ਚ ਬਹਿਣ ਦਿੰਦਾ। ਫਿਰ ਇਸ ਕਰਕੇ ਇਹ ਸਾਰੀ ਚੀਜ਼ ਜਿਹੜੀ ਕਰਮਾਂ ਦੀ ਗਿਣਤੀ ਨਹੀਂ ਕਰੀ, ਮੈਂ ਇੰਨੀ ਰੋਟੀ ਖਵਾਈ, ਮੈਂ ਇੰਨਾ ਦਾਨ ਕੀਤਾ, ਮੈਂ ਇੰਨਾ ਪੁੰਨ ਕੀਤਾ, ਉਹ ਚੀਜ਼ਾਂ ਨਹੀਂ ਗਿਣਦੀਆਂ। ਮਨ ਨੂੰ ਬੰਨ ਕੇ ਵੀ ਤਾਂ ਰੱਖਣਾ ਨਾ ਮਾੜੀ ਮੋਟੀ ਗਿਣਤੀ 'ਚ, ਨਹੀਂ ਤਾਂ ਬੰਨਿਆ ਹੀ ਨਹੀਂ ਜਾਂਦਾ ਇਹ। 4 ਕੁ ਦਿਨ ਤਾਂ ਬੈਠੂ ਥੋੜ੍ਹਾ ਜਿਹਾ, 5ਵੇਂ ਦਿਨ ਨੂੰ ਮਨ ਬੇਈਮਾਨ ਹੋ ਜਾਂਦਾ ਹੁੰਦਾ। ਇਸ ਕਰਕੇ ਸਿਆਣਿਆਂ ਦੀਆਂ ਜਿਹੜੀਆਂ ਸਿੱਖਿਆਵਾਂ ਹੁੰਦੀਆਂ ਉਹਨਾਂ 'ਤੇ ਚੱਲੀਦਾ। ਸਤਿਗੁਰ ਮਿਲਿਆ ਜੀਵਤ ਮਰੈ ਬੁੱਝ ਸੱਚ ਸਮੀਤਾ। ਸਤਿਗੁਰਾਂ ਨਾਲ ਮਿਲ ਕੇ ਜੋ ਜੀਵਤ ਭਾਅ ਤੋਂ ਮਰਦਾ ਨਾ, ਉਹ ਵਾਹਿਗੁਰੂ ਨੂੰ ਬੁੱਝ ਕੇ ਸੱਚ ਸਰੂਪ ਦੇ ਵਿੱਚ ਸਮੀਤਾ ਹੁੰਦਾ, ਸਮਾ ਜਾਂਦਾ, ਅਭੇਦ ਹੋ ਜਾਂਦਾ। ਸਭ ਦੇ ਹਉਮੈ ਕੋਈ ਹੈ ਹਰ ਮੇਲ ਮਲੀਤਾ। ਕਹਿੰਦੇ ਗੁਰ ਸ਼ਬਦ ਦੁਆਰਾ ਹੰਗਤਾ ਮਮਤਾ ਨੂੰ ਪਹਿਲਾਂ ਖੋਣਾ ਕਰੀਏ ਤਾਂ ਹਰੀ ਆਪਣੇ 'ਚ ਮੇਲ ਮਿਲਾ ਲੈਂਦਾ, ਫਿਰ ਆਪਣੇ ਮੇਲ 'ਚ ਮਿਲਾਉਂਦਾ। ਪਹਿਲਾਂ ਹੰਗਤਾ ਮਮਤਾ ਗੁਰੂ ਸ਼ਬਦ ਦੁਆਰਾ ਦੂਰ ਹੁੰਦੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਪਹਿਲਾਂ ਤਾਂ ਕਰਦਾ ਸੀ ਮੈਂ ਮੈਂ ਮੈਂ, ਫਿਰ ਉੱਥੇ ਕਿੱਥੇ ਹੰਗਤਾ ਜਾਣੀ ਆ, ਉੱਥੇ ਹੋਰ ਵੱਧ ਗਈ ਉਹ ਤਾਂ। ਹੁਣ ਜਦ ਵਾਹਿਗੁਰੂ 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 ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਕੀਤਾ ਤਾਂ ਫਿਰ ਹੰਗਤਾ ਮਮਤਾ ਦੂਰ ਹੋਈ, ਤਾਂ ਉਹ ਜਿਹਾ ਬਣਿਆ ਜਿਹੜਾ ਸੂਖਮ ਰੂਪ 'ਚ ਹੋ ਕੇ ਉਹਦੇ ਵਿੱਚ ਸਮਾ ਸਕੇ। ਸਭ ਕੁਛ ਜਾਣੈ ਕਰੇ ਆਪ ਆਪੇ ਵਿਕਸੀਤਾ। ਉਹ ਹਰੀ ਆਪ ਹੀ ਸਭ ਨੂੰ ਪੈਦਾ ਕਰਦਾ, ਆਪ ਹੀ ਸਭ ਕੁਝ ਜਾਣਦਾ, ਆਪ ਹੀ ਸਾਰਿਆਂ ਨੂੰ ਵੇਖ ਕੇ ਵਿਕਸੀਤਾ ਹੁੰਦਾ, ਪ੍ਰਸੰਨ ਹੁੰਦਾ ਪਰਮਾਤਮਾ। ਸਲੋਕ ਮਹੱਲਾ ਤੀਜਾ। ਸਤਿਗੁਰ ਸਿਉਂ ਚਿੱਤ ਨਾ ਲਾਇਓ ਨਾਮ ਨਾ ਵਸਿਓ ਮਨ ਆਏ। ਹੁਣ ਜਿਹਨੇ ਸਤਿਗੁਰਾਂ ਨਾਲ ਚਿੱਤ ਨੂੰ ਲਾਇਆ ਹੀ ਨਹੀਂ, ਜੋੜਿਆ ਹੀ ਨਹੀਂ, ਤੇ ਜਿਹਦੇ ਮਨ ਵਿੱਚ ਨਾਮ ਆ ਕੇ ਵਸਿਆ ਹੀ ਨਹੀਂ, ਪਹਿਲਾਂ ਸਤਿਗੁਰਾਂ ਨਾਲ ਚਿੱਤ ਨਹੀਂ ਲਾਇਆ। ਜੇ ਚਿੱਤ ਲਾ ਕੇ ਕੋਲ ਬੈਠੋ, ਮਹਾਰਾਜ ਕਹਿੰਦੇ ਸਵੇਰੇ ਪ੍ਰਕਾਸ਼ ਕਰਕੇ ਤੁਰ ਜਾਂਦੇ ਹੋ, ਸ਼ਾਮ ਨੂੰ ਹੀ ਮੁੜਦੇ ਹੋ। ਕਿਸੇ ਪ੍ਰੇਮੀ ਨੂੰ ਕਹਿੰਦੇ ਅਭਿਆਸੀ ਸੀ ਸਿੰਘ, ਕਰੇ ਦੁਪਹਿਰੇ ਵੀ ਚੌਰ ਕਰ ਜਿਆ ਕਰੋ, ਅੱਗੇ 10-15 ਮਿੰਟ ਕੋਲ ਬੈਠ ਜਾਈਦਾ ਹੁੰਦਾ, ਕੋਈ ਜਪਜੀ ਸਾਹਿਬ ਦਾ ਪਾਠ ਹੀ ਕਰ ਲਿਆ ਕਰੋ, ਸਾਨੂੰ ਤੁਸੀਂ ਸਵੇਰੇ ਪ੍ਰਕਾਸ਼ ਕਰਕੇ ਮੁੜ ਕੇ ਆਉਂਦੇ ਹੀ ਨਹੀਂ। ਇਸ ਕਰਕੇ ਚੀਜ਼ਾਂ ਕਈ ਮਹਾਂਪੁਰਖਾਂ ਤੋਂ ਗੁਰਮੁਖਾਂ ਤੋਂ ਸਾਨੂੰ ਲੱਭ ਜਾਂਦੀਆਂ। ਸੋ ਜਿਨ੍ਹਾਂ ਦੇ ਘਰੇ ਪ੍ਰਕਾਸ਼ ਆ ਉਹਨਾਂ ਨੂੰ ਚਾਹੀਦਾ ਸਵੇਰੇ, ਫਿਰ ਦੁਪਹਿਰੇ ਵੀ ਜੇ ਸਮਾਂ ਲੱਗ ਜੇ, ਜਾਂ ਇੱਕ ਮੈਂਬਰ ਵੀ ਕੋਈ ਪ੍ਰਕਾਸ਼ ਕਰਕੇ ਦੁਪਹਿਰੇ ਵੀ ਫਿਰ ਚੌਰ ਕਰੇ, ਇਹ ਸ਼ਾਮ ਨੂੰ ਵੀ ਜਾਣਾ ਚਾਹੀਦਾ। ਤਾਂਹੀਓ ਫਿਰ ਉਹ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੇ ਇਹ ਗੱਲ ਕਹੀ ਨਾ, ਸਵੇਰੇ ਗੁਰੂ ਸਾਹਿਬ ਨੂੰ ਭਾਈ ਪ੍ਰਸ਼ਾਦਾ ਛਕਾਓ, ਕੜਾਹ ਪ੍ਰਸ਼ਾਦ ਛਕਾਓ, ਫਿਰ ਦੁਪਹਿਰੇ ਲੰਗਰ ਛਕਾ ਦਿਓ। ਚੱਲ ਇਸ ਬਹਾਨੇ ਜਾਊ ਤਾਂ ਸਹੀ ਨਾ ਕੋਲੇ, ਕਹਿੰਦੇ ਸ਼ਾਮ ਨੂੰ ਭਾਈ ਦੁੱਧ ਛਕਾ ਦਿਆ ਕਰੋ, ਸ਼ਾਮ ਨੂੰ ਪ੍ਰਸ਼ਾਦਾ ਰਾਤ ਨੂੰ ਛਕਾ ਦਿਆ ਕਰੋ, ਸੁੱਖ ਆਸਣ ਫਿਰ ਕਰਿਆ ਕਰੋ। ਉਹ ਇੱਕ ਬਹਾਨਾ ਹੁੰਦਾ, ਗੁਰੂ ਸਾਹਿਬ ਨੂੰ ਕਿਹੜਾ ਭੁੱਖ ਲੱਗਦੀ ਆ ਉਦਾਂ, ਪਰ ਇਸ ਬਹਾਨੇ ਕੋਈ ਬੰਦਾ ਨੇੜੇ ਤਾਂ ਜਾਊ, ਹਾਲੇ ਅਰਦਾਸ ਕਰੂ, ਕਿਰਪਾਨ ਭੇਟਾ ਕਰੂ, ਪ੍ਰਸ਼ਾਦੇ ਦਾ ਪ੍ਰਸ਼ਾਦ ਬਣ ਜਾਣਾ, ਦੁੱਧ ਛਕਣਾ, ਨਿਆਣਿਆਂ ਦੀ ਮੱਤ ਸਿੱਧੀ ਰਹਿੰਦੀ ਉਹਦੇ ਨਾਲ। ਇਹ ਬੜਾ ਫਰਕ ਪੈਂਦਾ, ਜਿਹੜੇ ਆ ਨਕਲੀ ਜੇ ਬ੍ਰਹਮ ਗਿਆਨੀ ਬਣੇ ਫਿਰਦੇ ਨੇ, ਆਪਣੇ ਆਪ ਨੂੰ ਸਮਝਦੇ ਅਸੀਂ ਦੁਨੀਆਂ ਨੂੰ ਸਿੱਧੇ ਰਾਹ ਲਾਉਂਦੇ ਹਾਂ, ਸਾਰੀ ਦੁਨੀਆਂ ਪੁੱਠੇ ਰਾਹ ਚਲਾਤੀ ਇਹਨਾਂ ਨੇ। ਤ੍ਰਿਗ ਅਵੇਹਾ ਜੀਵ ਆ ਕਿਆ ਜੁਗ ਮੈਂ ਪਾਇਆ ਆਏ। ਇਸ ਤਰ੍ਹਾਂ ਜੀਵਨ ਨੂੰ ਧਰਕਾਰ ਹੈ, ਦੱਸੋ ਉਹਨੇ ਜਗਤ ਵਿੱਚ ਆ ਕੇ ਕੀ ਲਾਭ ਪਾਇਆ, ਜੇ ਆਖੇ ਅਖੇ ਮਾਇਆ ਖੱਟੀ ਹੈ, ਮੈਂ ਬਹੁਤ ਪੈਸਾ ਕਮਾਇਆ ਤਾਂ ਮਾਇਆ ਕੋਟੀ ਰਾਸ ਹੈ, ਏਕ ਚਸੇ ਮੈਂ ਪਾਜ ਲਹਿ ਜਾਏ। ਮਾਇਆ ਦੀ ਰਾਸ ਹੀ ਖੋਟੀ ਹੈ, ਕਿਉਂਕਿ ਇੱਕ ਚਸੇ ਦੇ ਵਿੱਚ ਹੀ ਇਹਦਾ ਪਾਜ ਖੁੱਲ ਜਾਂਦਾ। ਹੱਥੋਂ ਚੁੜਕੀ ਤਾਂ ਸਿਆਹ ਹੋਏ, ਬਦਨ ਜਾਏ ਕੁਮਲਾਏ। ਮਾਇਆ ਹੱਥੋਂ ਨਿਕਲ ਜਾਵੇ ਤਾਂ ਸਰੀਰ ਦਾ ਰੰਗ ਸਿਆਹ ਕਾਲਾ ਹੋ ਜਾਂਦਾ ਅਤੇ ਇਹਦਾ ਬਦਨ ਜਿਹੜਾ ਚਿਹਰਾ ਕੁਮਲਾ ਜਾਂਦਾ। ਜਿਨ ਸਤਿਗੁਰ ਸਿਉਂ ਚਿੱਤ ਲਾਇਆ, ਤਿੰਨ ਸੁੱਖ ਵਸਿਆ ਮਨ ਆਏ। ਜਿਨ੍ਹਾਂ ਨੇ ਸਤਿਗੁਰਾਂ ਨਾਲ ਚਿੱਤ ਬਿਰਤੀ ਨੂੰ ਲਗਾਇਆ, ਉਹਨਾਂ ਦੇ ਮਨ ਵਿੱਚ ਸੁੱਖ ਆ ਕੇ ਵਸਿਆ। ਹਰ ਨਾਮ ਧਿਆਵ ਹੈ ਰੰਗ ਸਿਉਂ, ਹਰ ਨਾਮ ਰਹੇ ਲਿਵ ਲਾਏ। ਉਹ ਗੁਰਮੁਖ ਰੰਗ ਸਿਉਂ ਦਾ ਪ੍ਰੇਮ ਨਾਲ ਹਰੀ ਨਾਮ ਨੂੰ ਧਿਆਉਂਦੇ ਨੇ ਅਤੇ ਹਰੀ ਨਾਮੀ ਦੇ ਨਾਮ ਵਿੱਚ ਬਿਰਤੀ ਲਗਾ ਰਹੇ ਨੇ। ਨਾਨਕ ਸਤਿਗੁਰ ਸੋ ਧਨ ਸੌਂਪਿਆ, ਜੇ ਜੀ ਮਹਿ ਰਹਿਆ ਸਮਾਏ। ਮਹਾਰਾਜ ਕਥਨ ਕਰਦੇ ਉਹਨਾਂ ਨੂੰ ਸਤਿਗੁਰਾਂ ਨੇ ਉਹ ਧਨ ਸੌਂਪਿਆ ਜਿਹੜਾ ਅੰਤਹਿਕਰਨ ਦੇ ਵਿੱਚ ਸਮਾ ਰਿਹਾ, ਜਿਹੜਾ ਸਾਰਿਆਂ ਜੀਵਾਂ ਦੇ ਵਿੱਚ ਸਮਾ ਰਿਹਾ ਨਾਮ ਧਨ, ਉਹਦੀ ਬਖਸ਼ਿਸ਼ ਕੀਤੀ ਹੈ। ਰੰਗ ਤਿਸੈ ਕਉ ਅਗਲਾ, ਬੰਨੀ ਚੜ੍ਹੈ ਚੜ੍ਹਾਏ। ਉਸ ਗੁਰਮੁਖ ਨੂੰ ਅਗਲਾ ਹੁੰਦਾ ਬਹੁਤਾ ਰੰਗ ਆਨੰਦ ਪ੍ਰਾਪਤ ਹੁੰਦਾ ਅਤੇ ਗੁਰਾਂ ਦਾ ਚੜ੍ਹਾਇਆ ਹੋਇਆ ਚੌਥੀ ਭੂਮਿਕਾ ਦਾ ਰੰਗ ਉਹਨੂੰ ਚੜ੍ਹ ਜਾਂਦਾ ਹੈ। ਮਹੱਲਾ ਤੀਜਾ, ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾਏ। ਇਸ ਕੀ ਸੇਵਾ ਜੋ ਕਰੇ, ਤਿਸੀ ਕਉ ਫਿਰ ਖਾਏ। ਮਾਇਆ ਕਹਿੰਦੇ ਨਾਗਣੀ ਹੈ, ਸਪਣੀ, ਸਪਣੀ ਰੂਪ ਹੋ ਕੇ ਸਾਰੇ ਸੰਸਾਰ ਨੂੰ ਲਿਪਟ ਰਹੀ ਹੈ। ਜਿਹੜਾ ਜੀਵ ਇਸ ਮਾਇਆ ਰੂਪ ਸਪਣੇ ਦੀ ਸੇਵਾ ਕਰਦਾ, ਇਸ ਨਾਲ ਪ੍ਰੀਤੀ ਕਰਕੇ ਇਹਨੂੰ ਇਕੱਠਾ ਕਰਦਾ, ਇਹ ਫਿਰ ਉਲਟਾ ਉਹਨੂੰ ਹੀ ਖਾ ਜਾਂਦੀ, ਦੁੱਖ ਦਿੰਦੀ ਹੈ। ਗੁਰਮੁਖ ਕੋਈ ਗਾਰੜੂ, ਤਿੰਨ ਮਲ ਦਲ ਲਾਈ ਪਾਏ। ਨਾਨਕ ਸੇਈ ਉਭਰੇ, ਜੇ ਸੱਚ ਰਹੇ ਲਿਵ ਲਾਏ। ਸੰਸਾਰ ਵਿੱਚ ਕੋਈ ਵਿਰਲਾ ਹੀ ਗੁਰਮੁਖ ਗਾਰੜੂ ਹੁੰਦਾ, ਮੰਦਰੀ ਹੈ, ਉਹਨੇ ਦਲ ਮਲ ਕੇ ਆਪਣੇ ਪਾਏ ਹੁੰਦਾ ਚਰਨਾਂ ਦੇ ਨਾਲ ਇਹਨੂੰ ਲਾ ਲਿਆ। ਮਹਾਰਾਜ ਫਰਮਾਉਂਦੇ ਨੇ ਇਸ ਮਾਇਆ ਤੋਂ ਉਹ ਬੰਦੇ ਬਚ ਗਏ ਨੇ ਜਿਹੜੇ ਸੱਚ ਵਿੱਚ ਲਿਵ ਲਾ ਰਹੇ ਨੇ, ਬੈਠ ਕੇ ਧਿਆਨ ਲਾਉਂਦੇ ਨੇ ਪਰਮੇਸ਼ਰ ਦਾ। ਪੌੜੀ ਢਾਡੀ ਕਰੇ ਪੁਕਾਰ, ਪ੍ਰਭੂ ਸੁਣਾਏ ਸੀ। ਢਾਡੀ ਹੁੰਦਾ ਜਸ ਕਰਨ ਵਾਲਾ, ਢਾਡੀ ਜਿਹੜਾ ਜਸ ਦੇ ਕਰਨ ਵਾਲਾ ਜਗਿਆਸੂ ਪੁਕਾਰ ਕਰਦਾ, ਬੇਨਤੀ ਕਰਕੇ ਵਾਹਿਗੁਰੂ ਨੂੰ ਸੁਣਾਉਂਦਾ। ਅੰਦਰ ਧੀਰਕ ਹੋਏ, ਪੂਰਾ ਪਾਏ ਸੀ। ਪਰ ਜੇ ਹਿਰਦੇ ਦੇ ਵਿੱਚ ਕਹਿੰਦੇ ਧੀਰਜ ਹੋਵੇ ਨਾ, ਸੁੱਖ ਦੁੱਖ ਵਿੱਚ ਡੋਲੇ ਨਾ, ਤਾਂ ਪੂਰੇ ਵਾਹਿਗੁਰੂ ਦੀ ਪ੍ਰਾਪਤੀ ਕਰਦਾ। ਜੋ ਤੁਰ ਲਿਖਿਆ ਲੇਖ, ਸੇ ਕਰਮ ਕਮਾਏ ਸੀ। ਜੋ ਧੁਰ ਤੋਂ ਹੀ ਲੇਖ ਲਿਖਿਆ ਗਿਆ, ਇਹ ਜੀਵ ਉਹੀ ਕਰਮ ਕਮਾਉਂਦਾ। ਜਾਂ ਹੋਵੇ ਖਸਮ ਦਿਆਲ, ਤਾਂ ਮਹਿਲ ਕਰ ਪਾਏ ਸੀ। ਜਾਂ ਖਸਮ ਪਰਮਾਤਮਾ ਦਿਆਲੂ ਹੋਵੇ ਤਾਂ ਮਹਿਲ ਹੁੰਦਾ ਸਰੂਪ, ਸਰੂਪ ਨੂੰ ਆਪਣੇ ਘਰ ਹਿਰਦੇ ਚ ਹੀ ਪ੍ਰਾਪਤ ਕਰ ਲੈਂਦਾ। ਸੋ ਬ੍ਰਹਮ ਮੇਰਾ ਅਤ ਵੱਡਾ, ਗੁਰਮੁਖ ਮੇਲ ਆਏ ਸੀ। ਉਹ ਮੇਰਾ ਵਾਹਿਗੁਰੂ ਬਹੁਤ ਵੱਡਾ, ਗੁਰਾਂ ਦੁਆਰੇ ਜਗਿਆਸੂ ਨੂੰ ਆਪਣੇ ਨਾਲ ਮਿਲਾ ਲੈਂਦਾ। ਸਲੋਕ ਮਹੱਲਾ ਤੀਜਾ, ਸਭਨਾ ਕਾ ਸਹੁ ਏਕ ਹੈ, ਸਦ ਹੀ ਰਹੇ ਹਜੂਰ। ਸਭ ਜੀਆਂ ਰੂਪ ਇਸਤਰੀਆਂ ਦਾ ਸਹੁ ਪਤੀ ਮਾਲਕ ਇੱਕ ਵਾਹਿਗੁਰੂ ਹੈ, ਜੋ ਸਦਾ ਹੀ ਸਭ ਦੇ ਨੇੜੇ ਹੀ ਰਹਿੰਦਾ ਹੈ। ਨਾਨਕ ਹੁਕਮ ਨਾ ਮੰਨਣਾ ਹੀ, ਤਾਂ ਘਰ ਹੀ ਅੰਦਰ ਦੂਰ। ਹੁਣ ਵਾਹਿਗੁਰੂ ਤਾਂ ਨੇੜੇ ਹੀ ਹੈ ਜੀ, ਹੁਣ ਹੁਕਮ ਨਾ ਮੰਨੇ ਮਹਾਰਾਜ ਕਹਿੰਦੇ ਜੀਵ ਰੂਪ ਇਸਤਰੀ, ਉਹ ਫਿਰ ਘਰ ਦੇ ਅੰਦਰ ਹੁੰਦਿਆਂ ਹੋਇਆ ਵੀ ਦੂਰ ਹੀ ਪ੍ਰਤੀਤ ਹੁੰਦਾ ਪਰਮਾਤਮਾ। ਮਹਾਰਾਜ ਹੁਕਮ ਕਿਉਂ ਨਹੀਂ ਮੰਨਦੇ, ਕਹਿੰਦੇ ਇਹ ਵੀ ਇੱਕ ਹੁਕਮ ਦੀ ਖੇਡ ਹੈ। ਹੁਕਮ ਪੀ ਤਿੰਨਾ ਮਨਾਏ ਸੀ, ਜਿਨ ਕੋ ਨਦਰ ਕਰੇ। ਮਹਾਰਾਜ ਫਰਮਾਉਂਦੇ ਹੁਕਮ ਵੀ ਉਹਨਾਂ ਕੋਲ ਮਨਾਉਂਦਾ ਜਿਹਨਾਂ ਉੱਤੇ ਕਿਰਪਾ ਦ੍ਰਿਸ਼ਟੀ ਕਰਦਾ। ਹੁਕਮ ਮੰਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ। ਜਿਹਨੇ ਪ੍ਰੇਮ ਨਾਲ ਪਤੀ ਪਰਮਾਤਮਾ ਦਾ ਹੁਕਮ ਮੰਨਿਆ ਉਹਨੇ ਸੁਹਾਗਣ ਹੋ ਕੇ ਸੁਖ ਪਾਇਆ। ਮਹੱਲਾ ਤੀਜਾ ਰਹਿਣ ਸਬਾਈ ਜਲ ਮੋਈ ਕੰਤ ਨਾ ਲਾਇਓ ਭਾਓ। ਜਿਸ ਜੀਵ ਰੂਪ ਇਸਤਰੀ ਨੇ ਆਪਣੇ ਪਤੀ ਪਰਮਾਤਮਾ ਨਾਲ ਪ੍ਰੇਮ ਨਹੀਂ ਲਾਇਆ ਨਾ, ਉਹ ਸਾਰੀ ਅਵਸਥਾ ਰੂਪੀ ਰਾਤ ਜਿਹੜੀ ਆ ਉਹਦੀ ਬਿਰਹੋਂ ਵਿਛੋੜੇ ਦੀ ਅੱਗ ਦੇ ਵਿੱਚ ਹੀ ਨਿਕਲਦੀ ਹੈ। ਸੋ ਮਾਇਆ ਦੀ ਤ੍ਰਿਸ਼ਨਾ ਰੂਪ ਅੱਗ ਨਾਲ ਉਹ ਜਲਦੀ ਸੜਦੀ ਹੋਈ ਚੜ੍ਹਾਈਆਂ ਕਰ ਗਈ ਹੈ। ਨਾਨਕ ਸੁਖ ਵਸਨ ਸੁਹਾਗਣੀ ਜਿਨ ਪਿਆਰਾ ਪੁਰਖ ਹਰ ਰਾਓ। ਮਹਾਰਾਜ ਕਥਨ ਕਰਦੇ ਜਿਨ੍ਹਾਂ ਨੂੰ ਹਰੀ ਰਾਜਾ ਪੁਰਖ ਪਿਆਰਾ ਲੱਗਿਆ ਉਹ ਸੁਹਾਗਣਾ ਸੁਖ ਪੂਰਵਕ ਵਸਦੀਆਂ। ਭਾਈ ਪੌੜੀ ਸਭ ਜੱਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਉਪਾਏ ਕਿਤੇ ਨਾ ਪਾਈਐ ਹਰ ਕਰਮ ਵਿਧਾਤਾ। ਮੈਂ ਸਾਰਾ ਸੰਸਾਰ ਫਿਰ ਕੇ ਵੇਖਿਆ, ਮੈਂ ਸਾਰਾ ਸੰਸਾਰ ਤੀਜੇ ਪਾਤਸ਼ਾਹ ਕਹਿੰਦੇ ਫਿਰ ਕੇ ਦੇਖਿਆ, ਸਾਰਿਆਂ ਦਾ ਦਾਤਾ ਇੱਕ ਵਾਹਿਗੁਰੂ ਹੀ ਹੈ, ਵਾਹਿਗੁਰੂ ਡੋਲੋ ਨਾ। ਕਰਮ ਵਿਧਾਤਾ ਹੁੰਦਾ ਫਲ ਪਰ ਦਾਤਾ ਜੋ ਹਰੀ ਆ ਉਹ ਕਿਸੇ ਹੋਰ ਯਤਨ ਕਰਕੇ ਪ੍ਰਾਪਤ ਨਹੀਂ ਹੁੰਦਾ ਹੈ। ਗੁਰਸ਼ਬਦੀ ਹਰ ਮਨ ਵਸੈ ਹਰ ਸਹਿਜੇ ਜਾਤਾ। ਜੋ ਹਰੀ ਮਨ ਵਿੱਚ ਵਸਦਾ ਗੁਰਾਂ ਦੇ ਉਪਦੇਸ਼ ਕਰਕੇ ਹਰੀ ਨੂੰ ਸਹਿਜੇ ਹੀ ਜਾਤਾ ਹੁੰਦਾ, ਜਾਣ ਲਿਆ ਅਸੀਂ। ਅੰਦਰੋਂ ਤ੍ਰਿਸ਼ਨਾ ਅਗਨ ਬੁਝੀ ਹਰ ਅੰਮ੍ਰਿਤ ਸਰ ਨਾਤਾ। ਜੋ ਸਤਸੰਗ ਰੂਪੀ ਸਰੋਵਰ ਹਰੀ ਨਾਮ ਅੰਮ੍ਰਿਤ ਨਾਲ ਭਰਪੂਰ ਹੈ ਉਹਦੇ ਵਿੱਚ ਜੋ ਨਾਤਾ ਭਾਵ ਇਸ਼ਨਾਨ ਕਰਦਾ ਉਹਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਰੂਪ ਅੱਗ ਬੁਝ ਗਈ ਹੈ। ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲ ਆਤਾ। ਉਹ ਗੁਰਮੁਖੀ ਵੱਡੇ ਵਾਹਿਗੁਰੂ ਦੀ ਵੱਡੀ ਵਡਿਆਈ ਨੂੰ ਆਪ ਬੋਲਦਾ, ਹੋਰਨਾਂ ਕੋਲ ਬੁਲਵਾਉਂਦਾ ਹੈ। ਸੋ 511 ਅੰਗ ਤੇ ਫਰਮਾਉਂਦੇ ਹਨ, ਸਲੋਕ ਮਹੱਲਾ ਤੀਜਾ। ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਇਆ ਹੀ ਛੱਡ ਜਾਏ। ਇਸ ਕਾਇਆ ਨਾਲ ਹੰਸ ਤੋਂ ਭਾਵ ਜੀਵ ਦੀ ਉਹ ਕਹੀ ਜੀ ਪ੍ਰੀਤੀ ਹੈ ਜੋ ਕਾਇਆ ਨੂੰ ਇੱਥੇ ਪਿਆਈ ਛੱਡ ਕੇ ਚਲਿਆ ਜਾਂਦਾ, ਅੰਦਰੋਂ ਨਿਕਲ ਜਾਂਦਾ ਭੰਵਰ। ਇਸ ਨੂੰ ਕੂੜ ਬੋਲ ਕੇ ਖਵਾਲੀ ਹੈ ਜੇ ਚੱਲਦਿਆਂ ਨਾਲ ਨਾ ਜਾਏ। ਅਤੇ ਇਸ ਕਾਇਆ ਨੂੰ ਝੂਠ ਬੋਲ ਕੇ ਕੀ ਖਾਉਣਾ ਜੋ ਚੱਲਦਿਆਂ ਵੇਲੇ ਜੀਵ ਦੇ ਨਾਲ ਨਹੀਂ ਜਾਂਦੀ। ਕਰਮਾਂ ਦਾ ਲੇਖਾ ਕਿਸੇ ਪਾਸੋਂ ਪੁੱਛਿਆ ਜਾਂਦਾ ਜੀ। ਕਾਇਆ ਮਿੱਟੀ ਅੰਧ ਹੈ ਪਾਉਣਾ ਪੁੱਛੋ ਜਾਏ। ਹਉ ਤਾਂ ਮਾਇਆ ਮੋਹਿਆ ਫਿਰ ਫਿਰ ਆਵਾ ਜਾਏ। ਮਿੱਟੀ ਆਦਿਕ ਪੰਜਾਂ ਤੱਤਾਂ ਕਰਕੇ ਰਚੀ ਹੋਈ ਕਾਇਆ ਤਾਂ ਕਹਿੰਦੇ ਅੰਧ ਹੈ, ਜੜ ਹੈ। ਇਸ ਕਰਕੇ ਪਾਉਣਾ ਹੁੰਦਾ ਪ੍ਰਾਣਾਂ ਦਾ ਪਤੀ ਜੋ ਜੀਵ ਹੈ ਉਸ ਪਾਸੋਂ ਜਾ ਕੇ ਪੁੱਛਣਾ ਕਰੋ। ਜੀਵ ਨੇ ਕਿਹਾ ਹਉ ਮੈਂ ਤਾਂ ਮਾਇਆ ਦਾ ਮੋਹਿਆ ਹੋਇਆ, ਇਸ ਕਰਕੇ ਮੁੜ ਮੁੜ ਕੇ ਆਵਾ ਜਾਏ ਭਾਵ ਆਉਂਦਾ ਜਾਂਦਾ। ਨਾਨਕ ਹੁਕਮ ਨਾ ਜਾਤੋ ਖਸਮ ਕਾ ਜੇ ਰਹਿ ਜੇ ਰਹਾ ਸੱਚ ਸਮਾਏ। ਮਹਾਰਾਜ ਕਥਨ ਕਰਦੇ ਨੇ ਜੀਵ ਨੇ ਕਿਹਾ ਮੈਂ ਆਪਣੇ ਮਾਲਕ ਵਾਹਿਗੁਰੂ ਨੂੰ ਵਾਹਿਗੁਰੂ ਦਾ ਹੁਕਮ ਮੰਨਣਾ ਨਹੀਂ ਜਾਣਿਆ, ਜਿਸ ਕਰਕੇ ਮੈਂ ਸੱਚ ਦੇ ਵਿੱਚ ਸਮਾ ਰਹਿੰਦਾ। ਇੱਕ ਸਿੱਖ ਨੇ ਬੇਨਤੀ ਕੀਤੀ ਹੈ ਚੱਲ ਧਨ ਕਿਹੜਾ ਮਹਾਰਾਜ ਜੀ। ਮਹੱਲਾ ਤੀਜਾ ਏਕੋ ਨਿਚਲ ਨਾਮ ਧਨ ਹੋਰ ਧਨ ਆਵੈ ਜਾਏ। ਮਹਾਰਾਜ ਕਹਿੰਦੇ ਇੱਕ ਨਾਮ ਧਨ ਹੀ ਚੱਲ ਹੈ, ਹੋਰ ਜਿਹੜਾ ਜਿੰਨਾ ਵੀ ਧਨ ਹੈ ਆਉਣ ਜਾਣ ਵਾਲਾ ਹੀ ਹੈ। ਇਸ ਧਨ ਕੋ ਤਸਕਰ ਜੋ ਹੈ ਨਾ ਸਕਈ ਨਾ ਉਹ ਚੱਕਾ ਲੈ ਜਾਏ। ਇਹ ਨਾਮ ਧਨ ਨੂੰ ਪ੍ਰਤੱਖ ਤਸਕਰ ਹੁੰਦੇ ਚੋਰ ਕਾਮ ਆਦਿਕ ਚੋਰ ਵੇਖ ਵੀ ਨਹੀਂ ਸਕਦੇ, ਨਾ ਹੀ ਪ੍ਰਤੱਖ ਉਹ ਚੱਕਾ ਹੁੰਦਾ ਠੱਗ, ਮਨ ਰੂਪੀ ਠੱਗ ਲਿਜਾ ਸਕਦਾ। ਇਹੋ ਹਰ ਤਨ ਜੀ ਐ ਸੇ ਤੀ ਰਵ ਰਹਿਆ ਜੀ ਐ ਨਾਲੇ ਜਾਏ। ਇਹ ਹਰੀ ਨਾਮ ਰੂਪੀ ਧਨ ਜਿਸ ਜੀਵ ਦੇ ਨਾਲ ਰਵ ਰਿਹਾ ਮਿਲਿਆ ਹੋਇਆ ਉਹ ਜੀਵ ਦੇ ਨਾਲ ਹੀ ਪਰਲੋਕ ਨੂੰ ਜਾਂਦਾ ਹੈ। ਪੂਰੇ ਗੁਰ ਤੇ ਪਾਈਐ ਮਨਮੁਖ ਪੱਲੇ ਨਾ ਪਾਏ। ਇਹ ਨਾਮ ਧਨ ਪੂਰਿਆਂ ਗੁਰਾਂ ਤੋਂ ਪ੍ਰਾਪਤ ਹੁੰਦਾ, ਮਨਮੁਖਾਂ ਦੇ ਬੁੱਧੀ ਰੂਪ ਪੱਲੇ ਵਿੱਚ ਪੈਂਦਾ ਨਹੀਂ। ਇਹ ਧਨ ਵਾਪਾਰੀ ਨਾਨਕਾ ਜਿਨ੍ਹਾਂ ਨਾਮ ਧਨ ਖੱਟਿਆ ਆਏ। ਮਹਾਰਾਜ ਕਥਨ ਕਰਦੇ ਉਹ ਗੁਰਮੁਖ ਵਪਾਰੀ ਧਨ ਤਾਂ ਯੋਗ ਹੈ ਜਿਨ੍ਹਾਂ ਨੇ ਸੰਸਾਰ ਵਿੱਚ ਆ ਕੇ ਨਾਮ ਧਨ ਖੱਟਿਆ। ਪੌੜੀ ਮੇਰਾ ਸਾਹਿਬ ਅਤ ਵੱਡਾ ਸੱਚ ਗਹਿਰ ਗੰਭੀਰਾ। ਸਭ ਜਗ ਤਿਸ ਕੈ ਵਸ ਹੈ ਸਭ ਤਿਸ ਕਾ ਚੀਰਾ। ਮੇਰਾ ਸਾਹਿਬ ਮਾਲਕ ਵਾਹਿਗੁਰੂ ਬਹੁਤ ਵੱਡਾ ਸਤ ਸਰੂਪ ਹੈ, ਡੂੰਘਾ ਗਹਿਰ ਤੋਂ ਭਾਵ ਗੰਭੀਰਾ ਨਿਰਹਲ ਹੈ। ਸਾਰਾ ਸੰਸਾਰ ਉਹਦੇ ਵਸ ਵਿੱਚ ਹੈ ਕਿਉਂਕਿ ਸਾਰਾ ਸੰਸਾਰ ਉਹਦਾ ਚੀਰਾ ਤੋਂ ਭਾਵ ਵਿਸਤਾਰ ਹੈ, ਹੱਦ ਹੈ, ਚੀਰਾ ਦਫ਼ਤਰ ਹੈ। ਗੁਰਪ੍ਰਸਾਦੀ ਪਾਈ ਹੈ ਨਿਹਚਲ ਤਨ ਤੀਰਾ। ਕਿਰਪਾ ਤੇ ਹਰ ਮਨ ਵਸੈ ਭੇਟੈ ਗੁਰਸੂਰਾ। ਮਨ ਨੂੰ ਧੀਰਜ ਦੇਣ ਵਾਲਾ ਨਾਮ ਰੂਪੀ ਚੱਲ ਧਨ ਜਿਹੜਾ ਨਾ ਗੁਰਾਂ ਦੀ ਕਿਰਪਾ ਨਾਲ ਪਾਈਦਾ। ਸੂਰਬੀਰ ਗੁਰੂ ਮਿਲ ਜਾਵੇ ਤਾਂ ਉਹਨਾਂ ਦੀ ਕਿਰਪਾ ਨਾਲ ਹਰੀ ਨਾਮ ਧਨ ਮਨ ਵਿੱਚ ਵਸਦਾ। ਗੁਣਵੰਤੀ ਸਾ ਲਾਹਿਆ ਸਦਾ ਥਿਰ ਨਿਹਚਲ ਹਰ ਪੂਰਾ। ਥਿਰ ਹੁੰਦਾ ਇਸਤਤ ਰੂਪ, ਜੋ ਪਰਬਤ ਹਨ ਉਹਨਾਂ ਵਾਂਗੂ ਨਿਹਚਲ ਪੂਰੇ ਹਰੀ ਨੂੰ ਗੁਣਾਂ ਵਾਲੀਆਂ ਨੇ ਸਦਾ ਹੀ ਸਲਾਹੁਣਾ ਕੀਤਾ। ਜੋ ਪੂਰਾ ਹਰੀ ਸਦਾ ਚੱਲ ਹੈ ਗੁਣਾਂ ਵਾਲੀਆਂ ਮਹਾਤਮਾ ਰੂਪ ਸਖੀਆਂ ਨੇ ਆਪਣੇ ਮਨ ਨੂੰ ਥਿਰ ਕਰਕੇ ਉਸ ਨੂੰ ਸਦਾ ਹੀ ਸਲਾਹੁਣਾ ਕੀਤਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।